ਅੱਜ ਦੀ ਪੰਜਾਬੀ ਡਾਇਰੀ ਚ ਆਪ ਸਭ ਦਾ ਸਵਾਗਤ। ਮੈਂ ਹਾਂ ਸੋਨਾ। ਭਾਰਤ ਦੀ ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਦਰਮਿਆਨ ਝਗੜੇ ਦਾ ਕਾਰਨ ਬਣੀ ਸਤਲੁਜ ਯਮੁਨਾ ਲਿੰਕ ਨਹਿਰ ਦਾ ਦੋਸਤਾਨਾ ਹੱਲ ਲੱਭਣ ਵਾਸਤੇ ਕੇਂਦਰ ਸਰਕਾਰ ਨੂੰ 6 ਹਫ਼ਤਿਆਂ ਦਾ ਸਮਾਂ ਦਿੱਤਾ ਹੈ। ਅਟਾਰਨੀ ਜਨਰਲ ਕੇ ਵੇਣੂਗੋਪਾਲ ਨੇ ਅਦਾਲਤ ਨੂੰ ਦੱਸਿਆ ਕਿ ਕੇਂਦਰ ਵੱਲੋਂ ਇਸ ਮਾਮਲੇ ਦੇ ਹੱਲ ਵਾਸਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤੇ ਇਸ ਮਕਸਦ ਵਾਸਤੇ ਹੋਰ ਸਮਾਂ ਦਿੱਤਾ ਜਾਵੇ। ਬੈਂਚ ਨੇ ਕੇਂਦਰ ਸਰਕਾਰ ਦੇ ਬਿਆਨ ਉੱਤੇ ਗੌਰ ਕਰਨ ਤੋਂ ਬਾਅਦ ਮਾਮਲੇ ਦੀ ਅਗਲੀ ਸੁਣਵਾਈ ਲਈ 8 ਨਵੰਬਰ ਦੀ ਤਾਰੀਖ ਮੁਕਰਰ ਕੀਤੀ ਹੈ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ 11 ਜੁਲਾਈ ਦੀ ਸੁਣਵਾਈ ਦੌਰਾਨ ਬੈਂਚ ਨੇ ਸਾਫ਼ ਕੀਤਾ ਸੀ ਕਿ ਪੰਜਾਬ ਅਤੇ ਹਰਿਆਣਾ ਲਈ ਜ਼ਰੂਰੀ ਹੈ ਕਿ ਉਹ ਸੁਪਰੀਮ ਕੋਰਟ ਦੇ ਫੈਸਲਿਆਂ ਦਾ ਸਤਿਕਾਰ ਕਰਨ ਅਤੇ ਇਸ ਨੂੰ ਲਾਗੂ ਕਰਨ। ਇਸ ਮਾਮਲੇ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਸੁਨੀਲ ਜਾਖੜ ਅਤੇ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਦਾ ਇਸ ਸਬੰਧ ਵਿੱਚ ਸਟੈਂਡ ਸਪਸ਼ਟ ਕੀਤਾ।
ਕੈਪਟਨ ਸਾਹਿਬ ਦਾ ਕਾਂਗਰਸ ਪਾਰਟੀ ਦਾ ਆ ਹੀ ਰਿਹਾ ਵੀ ਜਦੋਂ ਤਾਈਂ ਪਾਣੀਆਂ ਦੀ ਜਾਂਚ ਨਹੀਂ ਹੁੰਦੀ ਵੀ ਕਿੰਨਾ ਪਾਣੀ ਸਾਡੇ ਕੋਲ ਹੈ, ਆਉਣ ਵਾਲੇ 50 ਸਾਲ ਤਾਈਂ ਕਿੰਨੀ ਅਵੇਲੇਬਿਲਿਟੀ ਪਾਣੀ ਦੀ ਰਹੂਗੀ, ਉਹਨੂੰ ਵੰਡਣ ਦੀ ਬਾਅਦ 'ਚ ਗੱਲ ਹੋਊਗੀ। ਪਹਿਲਾਂ ਤਾਂ ਕਿਤੇ ਕੋਈ ਪਾਣੀ ਹੈ ਨਹੀਂ, ਅੱਜ ਤਾਂ ਪੰਜਾਬ ਕੋਲ ਕੋਈ ਹੋਰਾ ਵੀ ਪਾਣੀ ਦੇਣ ਨੂੰ ਹੈ ਨਹੀਂ। ਇਸ ਕਰਕੇ ਮੈਂ ਸਮਝਦਾ ਵੀ ਟਾਈਮ 6 ਹਫ਼ਤੇ ਮੰਗਿਆ, ਮੈਂ ਕਿਹਾ ਉਹਨਾਂ ਨੂੰ ਜੀ 6 ਮਹੀਨੇ ਵੀ ਲੱਗਦਾ, ਪਰ ਇੱਕ ਬੜਾ ਸਮਝਦਾਰੀ ਨਾਲ ਵਿਵੇਕ ਨਾਲ ਆ ਫੈਸਲਾ ਲੈਣਾ ਚਾਹੀਦਾ ਕਿਉਂਕਿ ਇਹਦੇ ਨਾਲ ਸਾਰੇ ਹਿੰਦੁਸਤਾਨ ਦਾ ਭਵਿੱਖ ਜੁੜੇ।
ਪੰਜਾਬ ਦੀ ਜਿਹੜੀ ਅਸਲੀ ਗੱਲ ਹੈ ਉਹ ਇਹ ਹੈ ਕਿ ਸਾਡੇ ਕੋਲ ਪਾਣੀ ਹੈ ਨਹੀਂ, ਦਈਏ ਕਿੱਥੋਂ, ਮੌਸਮ ਬਦਲਦੇ ਆ, ਉਸ ਤਰ੍ਹਾਂ ਸਿਚੁਏਸ਼ਨ ਬਦਲਦੀ ਹੈ। ਸਿਚੁਏਸ਼ਨ ਜੋ ਪਹਿਲਾਂ ਸੀ 30 ਸਾਲ ਪਹਿਲਾਂ, 15 ਸਾਲ, 20 ਸਾਲ ਪਹਿਲਾਂ, ਅੱਜ ਉਹ ਨਹੀਂ ਹੈ। ਤੁਸੀਂ ਰਾਇਪੇਰੀਅਨ ਸਟੇਟ ਦੀ ਜਿਹੜੀ ਲੋ ਲੂ ਪੜੋਗੇ, ਤੁਸੀਂ ਪਾਣੀ ਦੇਖੋ ਪਾਣੀ ਕਿੰਨਾ ਘਟਿਆ। ਸੋ ਇਹ ਅਸੀਂ ਵੀ ਸਮਝਾਉਣ ਦੀ ਕੋਸ਼ਿਸ਼ ਕਰ, ਸਾਡਾ ਕੋਈ ਕਿਸੇ ਨੂੰ ਨਾਲ ਕਲੈਸ਼ ਦਾ ਕੋਈ ਉਹ ਨਹੀਂ ਹੈ, ਪਰ ਜਿਹੜੀ ਚੀਜ਼ ਸਾਡੇ ਕੋਲ ਹੈ ਨਹੀਂ ਉਹ ਕਿਵੇਂ ਦੇ ਦਈਏ। ਸੋ ਅਸੀਂ ਸਬਜੂਡ ਇਸ ਮਾਮਲੇ ਦੇ ਵਿੱਚ ਕੋਈ ਕੋਰਟ ਦੇ ਆੜੇ ਨਹੀਂ ਆਉਣਾ, ਲੇਕਿਨ ਅਸੀਂ ਇੰਨੀਓ ਗੱਲ ਕਹਿਣਾ ਚਾਹੁੰਦੇ ਹਾਂ ਕਿ ਜਿਹੜਾ ਪਾਣੀ ਸਾਡੇ ਕੋਲ ਹੈ ਨਹੀਂ ਉਹ ਦਈਏ।
ਸੁਣਨ ਵਿੱਚ ਆਇਆ ਕਿ ਹੁਣ ਹਰਿਆਣਾ ਸਰਕਾਰ ਨੇ ਇਹ ਮਾਮਲਾ ਆਪਣੇ ਪੱਖ ਵਿੱਚ ਕਰਨ ਵਾਸਤੇ ਕਾਨੂੰਨੀ ਅਤੇ ਸਿਆਸੀ ਦੋਵੇਂ ਪੱਖਾਂ ਦਾ ਲਾਹਾ ਲੈਣ ਵਾਸਤੇ ਦੋ ਪੱਖੀ ਰਣਨੀਤੀ ਘੜੀ ਹੈ। ਹਰਿਆਣਾ ਵਿੱਚ ਭਾਜਪਾ ਸਰਕਾਰ ਹੈ ਅਤੇ ਕੇਂਦਰ ਵਿੱਚ ਵੀ ਭਾਜਪਾ ਦੀ ਅਗਵਾਈ ਵਾਲੀ NDA ਸਰਕਾਰ ਹੋਣ ਕਾਰਨ ਹਰਿਆਣਾ ਸਰਕਾਰ ਇਸ ਨੂੰ ਆਪਣੇ ਫਾਇਦੇ ਵਾਲੀ ਗੱਲ ਸਮਝ ਰਹੀ ਹੈ। ਇਸ ਤੋਂ ਇਲਾਵਾ ਹਰਿਆਣਾ ਵੱਲੋਂ ਸੁਪਰੀਮ ਕੋਰਟ ਵਿੱਚ ਵੀ ਪਹਿਲਾਂ ਹੀ ਮਾਮਲਾ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਇਸੇ ਸਿਆਸੀ ਰਣਨੀਤੀ ਤਹਿਤ ਬੀਤੇ ਦਿਨੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਆਪਣੇ ਸੀਨੀਅਰ ਮੰਤਰੀਆਂ ਸਣੇ ਕੇਂਦਰੀ ਪਾਣੀ ਵਸੀਲਾ ਮੰਤਰੀ ਨਿਤਿਨ ਗਡਕਰੀ ਨਾਲ ਵੀ ਮੁਲਾਕਾਤ ਕੀਤੀ ਸੀ। ਪੰਜਾਬ ਸਰਕਾਰ ਇਨ੍ਹੇ ਦਿਨੀ ਗੰਭੀਰ ਮਾਲੀ ਸੰਕਟ ਵਿੱਚੋਂ ਗੁਜ਼ਰ ਰਹੀ ਹੈ। ਵਿੱਤ ਵਿਭਾਗ ਦੇ ਸੂਤਰਾਂ ਮੁਤਾਬਕ ਖਜ਼ਾਨੇ ਵਿੱਚ 5,000 ਕਰੋੜ ਤੋਂ ਜ਼ਿਆਦਾ ਦੇ ਬਿੱਲਾਂ ਦਾ ਭੁਗਤਾਨ ਰੁਕਿਆ ਪਿਆ ਹੈ। ਦੱਸਣਯੋਗ ਹੈ ਕਿ GST ਲਾਗੂ ਹੋਣ ਤੋਂ ਬਾਅਦ ਕਰਾਂ ਵਿੱਚ ਮਹਿਜ਼ 4% ਦਾ ਵਾਧਾ ਹੋਇਆ ਹੈ ਅਤੇ ਅੰਤਰਰਾਜੀ ਵਿਕਰੀ ਤੋਂ ਆਉਣ ਵਾਲੇ ਕਰਾਂ ਦੇ ਹਿੱਸੇ ਬਾਰੇ ਅਜੇ ਭੰਬਲ ਭੂਸਾ ਬਰਕਰਾਰ ਹੈ। ਇਸੇ ਪਸਮੰਜ਼ਰ ਵਿੱਚ ਵਿੱਤੀ ਸੰਕਟ ਨੂੰ ਦੇਖਦਿਆਂ ਹੋਇਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬੀਤੇ ਦਿਨੀ ਆਪਣੇ ਵਿੱਤ ਅਤੇ ਹੋਰਨਾਂ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਤਾਜ਼ਾ ਸਥਿਤੀ ਦਾ ਜਾਇਜ਼ਾ ਲਿਆ।
ਆਈ ਵਾਸ ਐਕਸਪੈਕਟਿੰਗ ਅਬਾਊਟ 1650 ਕਰੋੜ ਹਮਾਰਾ ਰੈਵਨਿਊ ਆਨਾ ਥਾ ਔਰ ਹਮੇ ਸਿਰਫ 846 ਕਰੋੜ ਮਿਲਾ। 800 ਕਰੋੜ ਕਾ ਲੋਸ ਹੈ ਤੋ ਵੀ ਹੈਵ ਟੂ ਬੋਰੋ ਕਿਉਂਕਿ ਹਮੇ ਸੈਲਰੀਜ਼ ਦੇਣੀ ਹੈ, ਇੰਟਰੈਸਟ ਪੇਮੈਂਟ ਦੇਣੀ ਹੈ, ਪੈਨਸ਼ਨ ਦੇਣੀ ਹੈ।
ਇਸ ਦੌਰਾਨ ਪਤਾ ਲੱਗਿਆ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਕਿਸਾਨ ਕਰਜ਼ਾ ਮੁਆਫੀ ਅਤੇ ਕਰਜ਼ਾ ਰਾਹਤ ਯੋਜਨਾ ਦਾ ਇਸ ਹਫ਼ਤੇ ਆਗਾਜ਼ ਹੋਏਗਾ ਪਰ ਰਾਸ਼ੀ ਕਿਸ਼ਤਾਂ ਵਿੱਚ ਜਾਰੀ ਕੀਤੀ ਜਾਏਗੀ। ਸੂਤਰਾਂ ਮੁਤਾਬਕ ਕਿਸਾਨ ਕਰਜ਼ਾ ਮੁਆਫੀ ਯੋਜਨਾ ਅਗਲੇ 1-2 ਦਿਨਾਂ ਦੇ ਅੰਦਰ ਨੋਟੀਫਿਕੇਸ਼ਨ ਜਾਰੀ ਕਰਕੇ ਸ਼ੁਰੂ ਕਰ ਦਿੱਤੀ ਜਾਏਗੀ। ਇਸ ਮਾਮਲੇ ਵਿੱਚ ਨੋਟੀਫਿਕੇਸ਼ਨ ਤਿਆਰ ਹੈ ਅਤੇ ਇਸ ਨੂੰ ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਵਾਸਤੇ ਚੋਣ ਜ਼ਾਬਤਾ ਲਾਗੂ ਹੋਣ ਤੋਂ ਮਹਿਜ਼ ਪਹਿਲਾਂ ਜਾਰੀ ਕਰ ਦਿੱਤਾ ਜਾਏਗਾ। ਚੋਣ ਜ਼ਾਬਤਾ ਇਸ ਹਫ਼ਤੇ ਦੇ ਅੱਧ ਵਿੱਚ ਲਾਗੂ ਹੋ ਸਕਦਾ ਹੈ। ਹਰਿਆਣਾ ਦੇ ਡੇਰਾ ਸਿਰਸਾ ਦੀ ਚੱਲ ਰਹੀ ਤਲਾਸ਼ੀ ਦੌਰਾਨ ਕਈ ਤਰ੍ਹਾਂ ਦੇ ਖੁਲਾਸੇ ਹੋਏ ਨੇ ਜਿਨ੍ਹਾਂ ਦੀ ਸਰਕਾਰੀ ਬੁਲਾਰਿਆਂ ਵੱਲੋਂ ਪੁਸ਼ਟੀ ਕੀਤੀ ਗਈ ਹੈ। ਜਾਂਚ ਟੀਮ ਨੂੰ ਡੇਰੇ ਅੰਦਰੋਂ ਹੈਰਾਨੀਜਨਕ ਚੀਜ਼ਾਂ ਮਿਲ ਰਹੀਆਂ ਹਨ। ਦੱਸਣਯੋਗ ਹੈ ਅੱਜ ਤੋਂ 15 ਸਾਲ ਪਹਿਲਾਂ ਗੁਮਨਾਮ ਸਾਧਵੀ ਵੱਲੋਂ ਲਿਖੀ ਚਿੱਠੀ ਵਿੱਚ ਜੋ ਗੱਲਾਂ ਲਿਖੀਆਂ ਗਈਆਂ ਸਨ ਉਹ ਸੱਚ ਸਾਬਿਤ ਹੋ ਰਹੀਆਂ ਹਨ। ਦੱਸਣਯੋਗ ਹੈ ਕਿ ਡੇਰਾ ਸਿਰਸਾ ਵਿੱਚ ਸਰਚ ਆਪਰੇਸ਼ਨ ਹਾਈਕੋਰਟ ਵੱਲੋਂ ਨਿਯੁਕਤ ਕੋਰਟ ਕਮਿਸ਼ਨਰ ਦੀ ਅਗਵਾਈ ਵਿੱਚ ਚਲਾਇਆ ਜਾ ਰਿਹਾ ਹੈ। ਡੇਰਾ ਸਿਰਸਾ ਦੀ ਤਲਾਸ਼ੀ ਕਰ ਰਹੀ ਜਾਂਚ ਟੀਮ ਨੂੰ ਡੇਰੇ ਵਿੱਚ ਬਣੀ ਗੁਫਾ ਵਿੱਚ ਇੱਕ ਗੁਪਤ ਰਸਤਾ ਮਿਲਿਆ ਹੈ। ਇਹ ਰਸਤਾ ਬਾਹਰੋਂ ਇੱਕ ਅਲਮਾਰੀ ਦਿਖਾਈ ਦਿੰਦਾ ਹੈ ਪਰ ਜਦੋਂ ਇਸ ਅਲਮਾਰੀ ਨੂੰ ਖੋਲਿਆ ਗਿਆ ਤਾਂ ਇਸ ਦੇ ਪਿੱਛੋਂ ਇੱਕ ਰਸਤਾ ਨਿਕਲਿਆ ਜਿਹੜਾ ਸਾਧਵੀਆਂ ਦੇ ਨਿਵਾਸ ਤੱਕ ਜਾਂਦਾ ਹੈ। ਐਤਵਾਰ ਨੂੰ ਡੇਰਾ ਸਿਰਸਾ ਅੰਦਰਲੇ ਸਰਚ ਆਪਰੇਸ਼ਨ ਮੁਕੰਮਲ ਹੋਣ ਦੇ ਨਾਲ ਹੀ ਡੇਰੇ ਅੰਦਰਲਾ ਸੱਚ ਵੀ ਲਿਫਾਫਿਆਂ ਵਿੱਚ ਬੰਦ ਹੋ ਗਿਆ। ਡੇਰੇ ਵਿੱਚੋਂ ਜੋ ਕੁਝ ਵੀ ਮਿਲਿਆ ਉਸ ਨੂੰ ਸੀਲ ਕਰਕੇ ਰਿਪੋਰਟ ਜਾਂਚ ਅਧਿਕਾਰੀਆਂ ਨੇ ਕੋਰਟ ਕਮਿਸ਼ਨਰ ਨੂੰ ਸੌਂਪ ਦਿੱਤੀ ਹੈ ਜਿਹੜੇ ਕਿ ਇਸ ਰਿਪੋਰਟ ਨੂੰ ਪੰਜਾਬ ਹਰਿਆਣਾ ਹਾਈਕੋਰਟ ਨੂੰ ਸੌਂਪਣਗੇ। ਪੰਜਾਬ ਅੰਦਰ ਸੰਗਰੂਰ ਜ਼ਿਲ੍ਹੇ ਵਿੱਚ ਪੁਲਿਸ ਨੇ 25 ਅਗਸਤ ਨੂੰ ਹੋਈਆਂ ਹਿੰਸਕ ਘਟਨਾਵਾਂ ਵਿੱਚ ਸ਼ਾਮਲ ਜਾਂ ਘਟਨਾਵਾਂ ਦੀ ਸਾਜ਼ਿਸ਼ ਰਚਣ ਵਾਲੇ ਡੇਰਾ ਸਿਰਸਾ ਦੇ ਪ੍ਰੇਮੀਆਂ ਦੀਆਂ ਗ੍ਰਿਫਤਾਰੀਆਂ ਵਿੱਚ ਤੇਜ਼ੀ ਲਿਆਂਦੀ ਹੈ। ਜਿਸ ਦੇ ਨਤੀਜੇ ਵਜੋਂ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਗਿਣਤੀ 76 ਤੱਕ ਪਹੁੰਚ ਚੁੱਕੀ ਹੈ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਸ਼ਨਿਚਰਵਾਰ ਤੋਂ ਜੰਮੂ ਕਸ਼ਮੀਰ ਵਿੱਚ ਆਪਣੀ 4 ਰੋਜ਼ਾ ਫੇਰੀ ਉੱਤੇ ਹਨ। ਇਸ ਫੇਰੀ ਦੀ ਸ਼ੁਰੂਆਤ ਉੱਤੇ ਸ਼ਨਿਚਰਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਉਹ ਖੁੱਲ੍ਹੇ ਦਿਲ ਨਾਲ ਜਾ ਰਹੇ ਹਨ ਅਤੇ ਸਾਰਿਆਂ ਨੂੰ ਜੋ ਵੀ ਉਹਨਾਂ ਨਾਲ ਗੱਲਬਾਤ ਕਰਨਾ ਚਾਹੁੰਦਾ ਉਸ ਨੂੰ ਮਿਲਣ ਵਾਸਤੇ ਤਿਆਰ ਹਨ, ਕਿਉਂਕਿ ਸਰਕਾਰ ਸਾਰੀਆਂ ਸਮੱਸਿਆਵਾਂ ਦਾ ਹੱਲ ਚਾਹੁੰਦੀ ਹੈ।
ਕਸ਼ਮੀਰ ਕੀ ਹਿਫਾਜ਼ਤ ਕੇ ਲਈ, ਕਸ਼ਮੀਰੀਓ ਕੀ ਹਿਫਾਜ਼ਤ ਕੇ ਲਈ, ਕਸ਼ਮੀਰੀਅਤ ਕੇ ਹਿਫਾਜ਼ਤ ਕੇ ਲਈ ਆਪ ਲੜ ਰਹੇ ਹੈ, ਇਸ ਲਈ ਫਿਰ ਸੇ ਮੈਂ ਆਪਕੀ ਬਹਾਦਰੀ ਕੋ ਮੈਂ ਸਲਾਮ ਕਰਨਾ ਚਾਹਤਾ ਹੂੰ, ਉਸਕੋ ਮੈਂ ਸਲੂਟ ਕਰਨਾ। ਕੈਸੀ ਵਿਡੰਬਨਾ ਹੈ ਕਿ ਕੁਛ ਦਹਿਸ਼ਤਗਰਦ ਐਸੇ ਹੈ ਜਿਨ੍ਹੇ ਕੇਵਲ ਦਹਿਸ਼ਤਗਰਦੀ ਸੇ ਹੀ ਸਲੂਕ ਹੈ ਔਰ ਬਰਾਬਰ ਜਿਹਾਦ ਕੀ ਬਾਤ ਕਰਤੇ ਹੈ, ਕਹਤੇ ਹੈ ਜੰਨਤ ਮਿਲੇਗੀ। ਕਿਆ ਉਨਕੋ ਯਹ ਨਹੀਂ ਮਾਲੂਮ ਹੈ ਕਿ ਹਮਾਰੇ ਕੇ ਜਵਾਨ ਔਰ ਯਹਾਂ ਸਾਰੇ ਸੀਆਰਪੀਐਫ ਸੇਨਾ ਕੇ ਜਵਾਨ ਜੰਨਤ ਯਦਿ ਬਨਾਨਾ ਚਾਹਤੇ ਹੈ ਤੋ ਇਸ ਕਸ਼ਮੀਰ ਕੋ ਹੀ ਜੰਨਤ ਬਨਾਨਾ ਚਾਹਤੇ ਹੈ, ਯਹਾਂ ਕੇ ਜਵਾਨੋ ਕੋ ਔਰ ਯਹਾਂ ਕੇ ਕਸ਼ਮੀਰੀਓ ਕੋ ਸਾਥ ਲੇਕਰ ਯਹਾਂ ਜੰਨਤ ਬਨਾਨਾ ਚਾਹਤੇ।
ਸ਼ਨਿਚਰਵਾਰ ਤੋਂ ਸ਼ੁਰੂ ਹੋਈ 4 ਰੋਜ਼ਾ ਫੇਰੀ ਦੌਰਾਨ ਉਨ੍ਹਾਂ ਨੇ ਸ਼੍ਰੀਨਗਰ, ਅਨੰਤਨਾਗ, ਜੰਮੂ ਅਤੇ ਰਾਜੌਰੀ ਇਲਾਕਿਆਂ ਵਿੱਚ ਸਿਵਲ ਸੁਸਾਇਟੀ ਦੇ ਮੈਂਬਰਾਂ, ਰਾਜਸੀ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ, ਕਾਰੋਬਾਰੀਆਂ ਅਤੇ ਹੋਰਨਾਂ ਨਾਲ ਮੁਲਾਕਾਤਾਂ ਕੀਤੀਆਂ। ਕਸ਼ਮੀਰ ਦੇ ਲੋਕਾਂ ਨੂੰ ਸ਼ਾਂਤੀ ਦੀ ਅਪੀਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਉਹ ਆਪਣੀਆਂ ਸ਼ਿਕਾਇਤਾਂ ਅਤੇ ਸਮੱਸਿਆਵਾਂ ਲੈ ਕੇ ਅੱਗੇ ਆਉਣ, ਉਨ੍ਹਾਂ ਦੀ ਹਰ ਸਮੱਸਿਆ ਦਾ ਹੱਲ ਕੀਤਾ ਜਾਏਗਾ। ਉਨ੍ਹਾਂ ਦਾਅਵਾ ਕੀਤਾ ਕਿ ਵਿਸ਼ਵ ਦੀ ਕੋਈ ਵੀ ਤਾਕਤ ਕਸ਼ਮੀਰ ਨੂੰ ਮੁੜ ਸਵਰਗ ਬਣਨ ਤੋਂ ਨਹੀਂ ਰੋਕ ਸਕਦੀ। ਦੂਜੇ ਪਾਸੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਕਿਹਾ ਕਿ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਕਸ਼ਮੀਰ ਫੇਰੀ ਦਾ ਕੋਈ ਸਾਰਥਿਕ ਨਤੀਜਾ ਨਿਕਲਣ ਦੀ ਉਨ੍ਹਾਂ ਨੂੰ ਕੋਈ ਉਮੀਦ ਨਹੀਂ। ਮੁੰਬਈ ਦੀ ਇੱਕ ਅਦਾਲਤ ਨੇ 1993 ਦੇ ਮੁੰਬਈ ਲੜੀਵਾਰ ਧਮਾਕਿਆਂ ਦੇ ਕੇਸ ਵਿੱਚ ਤਾਹਿਰ ਮਰਚੈਂਟ ਤੇ ਫਿਰੋਜ਼ ਅਬਦੁੱਲ ਰਾਸ਼ਿਦ ਖਾਨ ਨੂੰ ਫਾਂਸੀ ਦੀ ਸਜ਼ਾ ਸੁਣਾਈ, ਜਦਕਿ ਗੈਂਗਸਟਰ ਅਬੂ ਸਲੇਮ ਅਤੇ ਕਰੀਮ ਉੱਲਾ ਖਾਨ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ, ਜਦੋਂ ਕਿ 5ਵੇਂ ਦੋਸ਼ੀ ਰਿਆਜ਼ ਸਦੀਕੀ ਨੂੰ 10 ਸਾਲਾਂ ਦੀ ਸਜ਼ਾ ਸੁਣਾਈ ਗਈ। ਇਸੀ ਅੱਜ ਦੀ ਪੰਜਾਬੀ ਡਾਇਰੀ, ਤੁਹਾਡਾ ਦਿਨ ਸ਼ੁਭ ਰਹੇ, ਹੁਣ ਇਜਾਜ਼ਤ ਦਿਓ।